ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਮਈ 2025 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਅਮਸਾਲ। ਜਿਹੜਾ ਆਪਣੇ ਪਾਪਾਂ ਨੂੰ ਲੁਕਾਉਂਦਾ ਹੈ ਕਾਮਯਾਬ ਨਾ ਹੋਵੇਗਾ, ਪਰ ਜਿਹੜਾ ਉਹਨਾਂ ਦਾ ਇਕਰਾਰ ਕਰਕੇ ਉਹਨਾਂ ਨੂੰ ਛੱਡ ਦਿੰਦਾ ਹੈ ਉਹਦੇ ਉੱਤੇ ਰਹਿਮਤ ਹੋਵੇਗੀ। ਜਵਾਬੀ ਪੜ੍ਹਾਈ: ਯਕੂਬ। ਐ ਮੇਰੇ ਭਰਾਵੋ, ਜਦੋਂ ਤੁਸੀਂ ਨਵੀਆਂ ਨਵੀਆਂ ਅਜ਼ਮਾਇਸ਼ਾਂ ਵਿੱਚ ਪਵੋ ਤੇ ਇਹਨੂੰ ਇਹ ਜਾਣ ਕੇ ਕਮਾਲ ਖੁਸ਼ੀ ਦੀ ਗੱਲ ਸਮਝਣਾ ਭਈ ਤੁਹਾਡੇ ਇਮਾਨ ਦੀ ਅਜ਼ਮਾਇਸ਼ ਸਬਰ ਪੈਦਾ ਕਰਦੀ ਏ ਤੇ ਸਬਰ ਨੂੰ ਆਪਣਾ ਪੂਰਾ ਕੰਮ ਕਰਨ ਦਿਓ ਤਾਂ ਜੋ ਤੁਸੀਂ ਪੂਰੇ ਤੇ ਕਾਮਲ ਹੋ ਜਾਵੋ ਤੇ ਤੁਹਾਡੇ ਵਿੱਚ ਕਿਸੇ ਗੱਲ ਦਾ ਘਾਟਾ ਨਾ ਹੋਵੇ। ਪਰ ਜੇ ਤੁਹਾਡੇ ਵਿੱਚੋਂ ਕਿਸੇ ਵਿੱਚ ਸਿਆਣ ਦਾ ਘਾਟਾ ਹੋਵੇ ਤੇ ਰੱਬ ਤੋਂ ਮੰਗੇ, ਜਿਹੜਾ ਮਲਾਮਤ ਕੀਤੇ ਬਗੈਰ ਸਾਰਿਆਂ ਨੂੰ ਫਿਆਜ਼ੀ ਨਾਲ ਦਿੰਦਾ ਏ, ਉਹਨੂੰ ਦਿੱਤੀ ਜਾਵੇਗੀ। ਜਦ ਕੋਈ ਅਜ਼ਮਾਇਆ ਜਾਵੇ ਤੇ ਇਹ ਨਾ ਆਖੇ ਭਈ ਮੇਰੀ ਅਜ਼ਮਾਇਸ਼ ਰੱਬ ਵੱਲੋਂ ਹੁੰਦੀ ਏ, ਕਿਉਂ ਜੇ ਨਾ ਤੇ ਰੱਬ ਬਦੀ ਨਾਲ ਅਜ਼ਮਾਇਆ ਜਾ ਸਕਦਾ ਏ ਤੇ ਨਾ ਉਹ ਕਿਸੇ ਨੂੰ ਅਜ਼ਮਾਉਂਦਾ ਏ। ਹਾਂ, ਹਰ ਬੰਦਾ ਆਪਣੀਆਂ ਹੀ ਖੁਆਇਸ਼ਾਂ ਵਿੱਚ ਖਿੱਚਿਆ ਜਾ ਕੇ ਤੇ ਫਸ ਕੇ ਅਜ਼ਮਾਇਆ ਜਾਂਦਾ ਏ। ਹਰ ਚੰਗੀ ਬਖਸ਼ਿਸ਼ ਤੇ ਹਰ ਕਾਮਲ ਇਨਾਮ ਉੱਤੋਂ ਹੈ ਤੇ ਨੂਰਾਂ ਦੇ ਪਿਓ ਤੋਂ ਮਿਲਦਾ ਏ, ਜਿਹਦੇ ਵਿੱਚ ਨਾ ਕੁਝ ਬਦਲਿਆ ਜਾ ਸਕਦਾ ਏ ਤੇ ਨਾ ਗਰਦਿਸ਼ ਦੇ ਪਾਰੋਂ ਉਹਦੇ ਉੱਤੇ ਪਰਛਾਵਾਂ ਆਉਂਦਾ ਏ। ਉਹਨੇ ਆਪਣੀ ਮਰਜ਼ੀ ਨਾਲ ਸਾਨੂੰ ਸੱਚਾਈ ਦੇ ਕਲਾਮ ਦੇ ਰਾਹੀਂ ਪੈਦਾ ਕੀਤਾ ਤਾਂ ਜੋ ਉਹਦੀ ਮਖਲੂਕ ਵਿੱਚੋਂ ਹਰ ਇੱਕ ਤਰ੍ਹਾਂ ਦੇ ਪਹਿਲੇ ਫਲ ਹੋਈਏ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਧੰਨ ਉਹ ਜਿਹਦੀ ਖਤਾ ਬਖਸ਼ੀ ਗਈ ਤੇ ਜਿਹਦਾ ਪਾਪ ਢੱਕ ਦਿੱਤਾ ਗਿਆ ਏ। ਧੰਨ ਉਹ ਬੰਦਾ ਜਿਹਦੀ ਬਦਕਾਰੀ ਨੂੰ ਰੱਬ ਹਿਸਾਬ ਵਿੱਚ ਨਹੀਂ ਲਿਆਉਂਦਾ ਤੇ ਜਿਹਦੇ ਦਿਲ ਵਿੱਚ ਮਕਰ ਨਹੀਂ। ਮੈਂ ਤੇਰੇ ਸਾਹਮਣੇ ਆਪਣੇ ਪਾਪ ਨੂੰ ਮੰਨ ਲਿਆ ਤੇ ਆਪਣੀ ਬਦਕਾਰੀ ਨੂੰ ਨਹੀਂ ਲੁਕਾਇਆ। ਮੈਂ ਆਖਿਆ ਮੈਂ ਰੱਬ ਦੇ ਸਾਹਮਣੇ ਆਪਣੀਆਂ ਖਤਾਵਾਂ ਦਾ ਇਕਰਾਰ ਕਰਾਂਗਾ ਤੇ ਤੂੰ ਮੇਰੇ ਪਾਪ ਦੀ ਬਦੀ ਨੂੰ ਮਾਫ਼ ਕੀਤਾ। ਇਸ ਲਈ ਹਰ ਦੀਨਦਾਰ ਤੇਥੋਂ ਅਜਿਹੇ ਵੇਲੇ ਵਿੱਚ ਦੁਆ ਕਰੇ ਜਦੋਂ ਤੂੰ ਮਿਲ ਸਕਦਾ ਹੈ। ਤੁਸੀਂ ਘੋੜਿਆਂ ਜਾਂ ਖੱਚਰਾਂ ਵਾਂਗਰ ਨਾ ਬਣੋ ਜਿਨ੍ਹਾਂ ਵਿੱਚ ਸਮਝ ਨਹੀਂ, ਜਿਨ੍ਹਾਂ ਨੂੰ ਕਾਬੂ ਵਿੱਚ ਰੱਖਣ ਦਾ ਸਾਜ਼ ਏ ਤੇ ਲਗਾਮ ਏ, ਨਹੀਂ ਤੇ ਉਹ ਤੇਰੇ ਕੋਲ ਵੀ ਨਹੀਂ ਆਉਣਗੇ। ਸਰੀਰ ਉੱਤੇ ਬਹੁਤ ਸਾਰੀਆਂ ਮੁਸੀਬਤਾਂ ਆਉਣਗੀਆਂ, ਪਰ ਜਿਹਦਾ ਭਰੋਸਾ ਰੱਬ ਉੱਤੇ ਹੈ ਰਹਿਮਤਾਂ ਉਹਨੂੰ ਘੇਰ ਲੈਣਗੀਆਂ। ਹੈ ਸਾਧਕੋ, ਖੁਦਾਵੰਦ ਵਿੱਚ ਖੁਸ਼ ਰਹੋ ਤੇ ਇਹ ਰਾਸਤ ਦਿਲ ਵਾਲਿਓ ਖੁਸ਼ੀ ਨਾਲ ਲਲਕਾਰੋ। ਯਰਮੀਆ: ਖੁਦਾਵੰਦ ਦਾ ਇਹ ਕਲਾਮ ਯਰਮੀਆ ਉੱਤੇ ਨਾਜ਼ਲ ਹੋਇਆ, ਭਈ ਉੱਠ ਤੇ ਘਮਾਰ ਦੇ ਘਰ ਨੂੰ ਜਾ ਤੇ ਮੈਂ ਉੱਥੇ ਆਪਣੀਆਂ ਗੱਲਾਂ ਤੈਨੂੰ ਸੁਣਾਵਾਂਗਾ। ਤਦ ਮੈਂ ਘਮਾਰ ਦੇ ਘਰ ਗਿਆ ਤੇ ਕੀ ਵੇਖਦਾ ਵਾਂ ਭਈ ਉਹ ਚਾਕ ਉੱਤੇ ਕੁਝ ਬਣਾ ਰਿਹਾ ਏ। ਉਸ ਵੇਲੇ ਉਹ ਮਿੱਟੀ ਦਾ ਭਾਂਡਾ ਜਿਹੜਾ ਉਹ ਬਣਾ ਰਿਹਾ ਸੀ ਉਹਦੇ ਹੱਥ ਵਿੱਚ ਵਿਗੜ ਗਿਆ। ਤਦ ਉਹਨੇ ਉਹਦੇ ਨਾਲ ਜਿਵੇਂ ਚੰਗਾ ਸਮਝਿਆ ਇੱਕ ਭਾਂਡਾ ਬਣਾ ਲਿਆ। ਤਦ ਖੁਦਾਵੰਦ ਦਾ ਇਹ ਕਲਾਮ ਮੇਰੇ ਉੱਤੇ ਨਾਜ਼ਲ ਹੋਇਆ, ਭਈ ਇਹ ਇਸਰਾਇਲ ਦੇ ਘਰਾਨੇ, ਕੀ ਮੈਂ ਇਸ ਘਮਾਰ ਵਾਂਗਰ ਤੇਰੇ ਨਾਲ ਸਲੂਕ ਨਹੀਂ ਕਰ ਸਕਦਾ? ਖੁਦਾਵੰਦ ਆਖਦਾ ਏ, ਵੇਖੋ ਜਿਵੇਂ ਮਿੱਟੀ ਘਮਾਰ ਦੇ ਹੱਥ ਵਿੱਚ ਏ, ਉਸੇ ਤਰ੍ਹਾਂ ਇਹ ਇਸਰਾਇਲ ਦੇ ਘਰਾਨੇ ਤੁਸੀਂ ਮੇਰੇ ਹੱਥ ਵਿੱਚ ਹੋ। ਜੇ ਕਿਸੇ ਵੇਲੇ ਮੈਂ ਕਿਸੇ ਕੌਮ ਜਾਂ ਬਾਦਸ਼ਾਹ ਦੇ ਹੱਕ ਵਿੱਚ ਆਖਾਂ ਭਈ ਉਹਨੂੰ ਪੱਟਾਂ ਤੇ ਤੋੜ ਦੇਵਾਂ ਤੇ ਵੀਰਾਨ ਕਰਾਂ, ਤੇ ਜੇ ਉਹ ਕੌਮ ਜਿਹਦੇ ਹੱਕ ਵਿੱਚ ਮੈਂ ਆਖਿਆ ਭਈ ਆਪਣੀ ਬੁਰਿਆਈ ਤੋਂ ਬਾਜ਼ ਆਵੇ, ਤੇ ਮੈਂ ਵੀ ਉਸ ਬਦੀ ਤੋਂ ਜਿਹੜੀ ਮੈਂ ਉਹਦੇ ਉੱਤੇ ਲਿਆਉਣ ਦਾ ਇਰਾਦਾ ਕੀਤਾ ਸੀ ਬਾਜ਼ ਆਵਾਂਗਾ। ਲੂਕਾ: ਯਸੂ ਨੇ ਆਖਿਆ। ਲੂਕਾ: ਕਿਸੇ ਬੰਦੇ ਦੇ ਦੋ ਪੁੱਤਰ ਸੀ। ਉਹਨਾਂ ਵਿੱਚੋਂ ਨਿੱਕੇ ਨੇ ਪਿਓ ਨੂੰ ਆਖਿਆ, ਐ ਬਾਪ, ਮਾਲ ਦਾ ਜਿਹੜਾ ਹਿੱਸਾ ਮੇਰਾ ਬਣਦਾ ਏ ਮੈਨੂੰ ਦੇ ਦੇ। ਉਹਨੇ ਆਪਣਾ ਮਾਲ ਮਤਾ ਉਹਨਾਂ ਨੂੰ ਵੰਡ ਦਿੱਤਾ ਤੇ ਬਹੁਤ ਦਿਨ ਨਾ ਲੰਘੇ ਸੀ ਭਈ ਨਿੱਕਾ ਪੁੱਤਰ ਆਪਣਾ ਸਭ ਕੁਝ ਜਮ੍ਹਾਂ ਕਰਕੇ ਦੂਰ ਦਰਾਜ਼ ਮੁਲਕ ਨੂੰ ਰਵਾਨਾ ਹੋਇਆ ਤੇ ਉੱਥੇ ਆਪਣਾ ਮਾਲ ਬਦ ਚੱਲਣੀ ਵਿੱਚ ਉਡਾ ਦਿੱਤਾ ਤੇ ਜਦੋਂ ਸਭ ਕੁਝ ਖਰਚ ਕਰ ਬੈਠਾ ਤੇ ਉਸ ਮੁਲਕ ਵਿੱਚ ਸਖ਼ਤ ਕਾਲ ਪਿਆ ਤੇ ਉਹ ਮਥਾਜ ਹੋਣ ਲੱਗਿਆ। ਫਿਰ ਉਸ ਮੁਲਕ ਦੇ ਕਿਸੇ ਵਾਸੀ ਦੇ ਕੋਲ ਟੁਰ ਗਿਆ। ਉਹਨੇ ਉਹਨੂੰ ਆਪਣੀਆਂ ਪੈਲੀਆਂ ਵਿੱਚ ਸੂਰ ਚਾਰਨ ਘੱਲਿਆ ਤੇ ਉਹਨੂੰ ਤਾਂਘ ਸੀ ਵੀ ਜਿਹੜੀਆਂ ਫਲੀਆਂ ਸੂਰ ਖਾਂਦੇ ਸੀ ਉਹਨਾਂ ਨਾਲ ਹੀ ਆਪਣਾ ਢਿੱਡ ਭਰੇ, ਪਰ ਕੋਈ ਨਹੀਂ ਸੀ ਦਿੰਦਾ। ਫਿਰ ਉਹਨੇ ਹੋਸ਼ ਫੜ ਕੇ ਆਖਿਆ, ਮੇਰੇ ਪਿਓ ਦੇ ਬਹੁਤ ਸਾਰੇ ਮਜ਼ਦੂਰਾਂ ਨੂੰ ਖੁੱਲ੍ਹੀ ਰੋਟੀ ਮਿਲਦੀ ਏ ਅਤੇ ਮੈਂ ਇੱਥੇ ਭੁੱਖਾ ਮਰ ਰਿਹਾ ਵਾਂ। ਮੈਂ ਉੱਠ ਕੇ ਆਪਣੇ ਪਿਓ ਦੇ ਕੋਲ ਜਾਵਾਂਗਾ ਅਤੇ ਉਹਨੂੰ ਆਖਾਂਗਾ, ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ। ਅਤੇ ਉਹ ਉੱਠ ਕੇ ਆਪਣੇ ਪਿਓ ਦੇ ਕੋਲ ਗਿਆ। ਉਹ ਹਲੇ ਦੂਰ ਹੀ ਸੀ ਵੀ ਉਹਨੂੰ ਵੇਖ ਕੇ ਉਹਦੇ ਪਿਓ ਨੂੰ ਤਰਸ ਆਇਆ ਅਤੇ ਦੌੜ ਕੇ ਉਹਨੂੰ ਸੀਨੇ ਲਾਇਆ ਅਤੇ ਚੁੰਮਿਆ। ਪੁੱਤਰ ਨੇ ਉਹਨੂੰ ਆਖਿਆ, ਐ ਬਾਪ, ਮੈਂ ਅਸਮਾਨ ਦਾ ਅਤੇ ਤੇਰੀ ਨਜ਼ਰ ਵਿੱਚ ਪਾਪੀ ਹਾਂ, ਹੁਣ ਇਸ ਕਾਬਲ ਨਹੀਂ ਰਿਹਾ ਵੀ ਤੇਰਾ ਪੁੱਤਰ ਰਖਵਾਵਾਂ। ਪਿਓ ਨੇ ਆਪਣੇ ਨੌਕਰਾਂ ਨੂੰ ਆਖਿਆ, ਵਧੀਆ ਤੋਂ ਵਧੀਆ ਕੱਪੜੇ ਛੇਤੀ ਨਾਲ ਕੱਢ ਕੇ ਉਹਨੂੰ ਪਾਓ ਅਤੇ ਉਹਦੇ ਹੱਥ ਵਿੱਚ ਛਾਪ ਅਤੇ ਪੈਰਾਂ ਵਿੱਚ ਜੁੱਤੀ ਪਾਓ ਅਤੇ ਪਲੇ ਹੋਏ ਲੇਲੇ ਨੂੰ ਲਿਆ ਕੇ ਹਲਾਲ ਕਰੋ ਤਾਂ ਜੋ ਅਸੀਂ ਖਾਈਏ ਅਤੇ ਖੁਸ਼ੀ ਕਰੀਏ, ਕਿਉਂ ਜੇ ਮੇਰਾ ਇਹ ਪੁੱਤਰ ਮੁਰਦਾ ਸੀ ਅਤੇ ਹੁਣ ਜ਼ਿੰਦਾ ਹੋਇਆ, ਗੁਆਚ ਗਿਆ ਸੀ ਹੁਣ ਮਿਲਿਆ ਹੈ। ਪਰ ਉਹਦਾ ਵੱਡਾ ਮੁੰਡਾ ਖੇਤਾਂ ਵਿੱਚ ਸੀ। ਜਦ ਉਹ ਆ ਕੇ ਘਰ ਦੇ ਨੇੜੇ ਅਪੜਿਆ ਅਤੇ ਗਾਣ ਵਜਾਣ ਅਤੇ ਨੱਚਣ ਟੱਪਣ ਦੀ ਆਵਾਜ਼ ਸੁਣੀ, ਉਹ ਗੁੱਸੇ ਹੋਇਆ ਅਤੇ ਅੰਦਰ ਜਾਣਾ ਨਹੀਂ ਚਾਹੁੰਦਾ ਸੀ। ਪਰ ਉਹਦਾ ਪਿਓ ਬਾਹਰ ਜਾ ਕੇ ਉਹਨੂੰ ਮਨਾਉਣ ਲੱਗਿਆ। ਉਹਨੇ ਆਪਣੇ ਪਿਓ ਨੂੰ ਜਵਾਬ ਵਿੱਚ ਆਖਿਆ, ਵੇਖ, ਇੰਨੇ ਵਰਿਆਂ ਤੋਂ ਮੈਂ ਤੇਰੀ ਸੇਵਾ ਕਰਦਾ ਵਾਂ ਅਤੇ ਕਦੀ ਤੇਰੀ ਹੁਕਮ ਅਦੂਲੀ ਨਹੀਂ ਕੀਤੀ, ਪਰ ਮੈਨੂੰ ਤੂੰ ਕਦੀ ਬੱਕਰੀ ਦਾ ਇੱਕ ਬੱਚਾ ਵੀ ਨਹੀਂ ਦਿੱਤਾ ਭਈ ਆਪਣੇ ਯਾਰਾਂ ਨਾਲ ਖੁਸ਼ੀ ਮਨਾਵਾਂ। ਉਹਨੇ ਉਹਨੂੰ ਆਖਿਆ, ਪੁੱਤਰ, ਤੂੰ ਤੇ ਹਮੇਸ਼ਾ ਮੇਰੇ ਕੋਲ ਹੈ ਅਤੇ ਜੋ ਕੁਝ ਮੇਰਾ ਹੈ ਉਹ ਤੇਰਾ ਹੀ ਹੈ। ਯੂਹੰਨਾ, ਉਹਦੇ ਤੋਂ ਸੁਣ ਕੇ ਜਿਹੜਾ ਪੈਗਾਮ ਅਸੀਂ ਤੁਹਾਨੂੰ ਦਿੰਦੇ ਹਾਂ ਉਹ ਇਹ ਹੈ ਵੀ ਰੱਬ ਨੂਰ ਹੈ ਅਤੇ ਉਹਦੇ ਵਿੱਚ ਜ਼ਰਾ ਵੀ ਹਨੇਰਾ ਨਹੀਂ। ਜੇ ਅਸੀਂ ਆਖੀਏ ਵੀ ਸਾਡੀ ਉਹਦੇ ਨਾਲ ਸ਼ਰਾਕਤ ਹੈ ਅਤੇ ਫਿਰ ਹਨੇਰੇ ਵਿੱਚ ਟੁਰੀਏ ਅਤੇ ਅਸੀਂ ਝੂਠੇ ਹਾਂ ਅਤੇ ਹੱਕ ਸੱਚ ਉੱਤੇ ਅਮਲ ਨਹੀਂ ਕਰਦੇ। ਪਰ ਜੇ ਅਸੀਂ ਨੂਰ ਵਿੱਚ ਟੁਰੀਏ ਜਿਵੇਂ ਭਈ ਉਹ ਨੂਰ ਵਿੱਚ ਹੈ ਅਤੇ ਸਾਡੀ ਆਪਸ ਵਿੱਚ ਸ਼ਰਾਕਤ ਹੈ ਅਤੇ ਉਹਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਾਰੇ ਪਾਪਾਂ ਤੋਂ ਪਾਕ ਕਰਦਾ ਹੈ। ਜੇ ਅਸੀਂ ਆਖੀਏ ਭਈ ਅਸੀਂ ਬੇਗੁਨਾਹ ਵਾਂ ਅਤੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਾਡੇ ਵਿੱਚ ਸੱਚਿਆਈ ਨਹੀਂ। ਜੇ ਆਪਣੇ ਪਾਪਾਂ ਦਾ ਇਕਰਾਰ ਕਰੀਏ ਅਤੇ ਉਹ ਸਾਡੇ ਪਾਪਾਂ ਨੂੰ ਮਾਫ਼ ਕਰਨ ਅਤੇ ਸਾਡੀ ਸਾਰੀ ਨਾਰਾਜ਼ਗੀ ਤੋਂ ਪਾਕ ਕਰਨ ਵਿੱਚ ਸੱਚਾ ਅਤੇ ਆਦਲ ਹੈ। ਇਫਸੀਓ, ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਵੋ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਅਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਹੈ। ਹਰ ਤਰ੍ਹਾਂ ਦੀ ਤਲਖ ਮਜ਼ਾਜੀ ਅਤੇ ਕਹਿਰ ਅਤੇ ਗੁੱਸਾ ਅਤੇ ਸ਼ੋਰ ਸ਼ਰਾਬਾ ਅਤੇ ਬਦਜ਼ੁਬਾਨੀ, ਹਰ ਤਰ੍ਹਾਂ ਦੀ ਬਦਖਵਾਹੀ ਤੁਹਾਡੇ ਤੋਂ ਵੱਖ ਕੀਤੀਆਂ ਜਾਣ ਅਤੇ ਇੱਕ ਦੂਜੇ ਉੱਤੇ ਮਿਹਰਬਾਨ ਅਤੇ ਨਰਮ ਦਿਲ ਹੋਵੋ ਅਤੇ ਜਿਵੇਂ ਰੱਬ ਨੇ ਮਸੀਹ ਵਿੱਚ ਤੁਹਾਡੇ ਕਸੂਰ ਮਾਫ਼ ਕੀਤੇ ਨੇ ਤੁਸੀਂ ਵੀ ਇੱਕ ਦੂਜੇ ਦੇ ਕਸੂਰ ਮਾਫ਼ ਕਰੋ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ। ਲਫਾਨੀ ਇਨਸਾਨ ਰੱਬ ਚੰਗਿਆਈ ਦੀ ਹੁਕਮਰਾਨੀ ਜ਼ਾਹਰ ਕਰਦਾ ਹੈ ਜਿਹਦੇ ਮੁਕਾਬਲੇ ਪਾਪ ਵਿੱਚ ਕੋਈ ਤਾਕਤ ਨਹੀਂ ਹੈ। ਜਦੋਂ ਇਨਸਾਨ ਪੂਰੀ ਤਰ੍ਹਾਂ ਕ੍ਰਿਸਚਨ ਸਾਇੰਸ ਨੂੰ ਜ਼ਾਹਰ ਕਰਦਾ ਹੈ ਤੇ ਉਹ ਕਾਮਲ ਹੋ ਜਾਵੇਗਾ। ਉਹ ਨਾ ਪਾਪ ਕਰੇਗਾ, ਦੁੱਖ ਸਹੇਗਾ, ਮਾਦੇ ਦੇ ਮਾਤਹਿਤ ਹੋਵੇਗਾ ਤੇ ਨਾ ਰੱਬ ਦੀ ਸ਼ਰੀਅਤ ਦੀ ਨਾਫਰਮਾਨੀ ਕਰੇਗਾ। ਮਸੀਹੀ ਸਾਇੰਸ ਵਿੱਚ ਸੱਚਿਆਈ ਤੋਂ ਇਨਕਾਰ ਜਾਨਲੇਵਾ ਹੈ। ਜਦੋਂ ਪਈ ਸੱਚਿਆਈ ਦਾ ਇੱਕ ਆਦਲ ਇਤਰਾਫ ਤੇ ਜੋ ਕੁਝ ਉਸ ਸੱਚਿਆਈ ਨੇ ਸਾਡੇ ਲਈ ਕੀਤਾ ਹੈ ਇੱਕ ਮੌਸਰ ਮਦਦ ਹੈ। ਜੇ ਗਰੂਰ, ਤੋਹਮਪ੍ਰਸਤੀ ਜਾਂ ਕੋਈ ਵੀ ਗਲਤੀ ਹਾਸਲ ਹੋਣ ਵਾਲੇ ਫਾਇਦਿਆਂ ਦੀ ਇਮਾਨਦਾਰ ਪਛਾਣ ਨੂੰ ਰੋਕਦੇ ਨੇ ਤੇ ਇਹ ਬਿਮਾਰ ਦੀ ਸ਼ਿਫਾਯਾਬੀ ਤੇ ਤਾਲਬੇ ਇਲਮ ਦੀ ਕਾਮਯਾਬੀ ਵਿੱਚ ਇੱਕ ਰੁਕਾਵਟ ਹੋਵੇਗੀ। ਕ੍ਰਿਸਚਨ ਸਾਇੰਸ ਇਨਸਾਨ ਨੂੰ ਖਾਹਿਸ਼ਾਂ ਦਾ ਮਾਲਕ ਬਣਨ, ਸ਼ਫਕਤ ਦੇ ਨਾਲ ਨਫ਼ਰਤ ਨੂੰ ਇੱਕ ਤਾਤਲ ਵਿੱਚ ਰੋਕਣ, ਪਾਕਿਜ਼ਗੀ ਦੇ ਨਾਲ ਸ਼ਹਿਵਤ ਉੱਤੇ, ਖੈਰਾਤ ਦੇ ਨਾਲ ਬਦਲੇ ਉੱਤੇ ਫਤਿਹ ਪਾਉਣ ਅਤੇ ਇਮਾਨਦਾਰੀ ਦੇ ਨਾਲ ਫਰੇਬ ਉੱਤੇ ਕਾਬੂ ਪਾਉਣ ਦਾ ਹੁਕਮ ਦਿੰਦੀ ਹੈ। ਪਿਆਰ ਸਾਨੂੰ ਅਜ਼ਮਾਇਸ਼ ਵਿੱਚੋਂ ਕੱਢਣ ਲਈ ਜਲਦਬਾਜ਼ ਨਹੀਂ ਹੈ, ਕਿਉਂ ਜੇ ਪਿਆਰ ਦਾ ਮਤਲਬ ਹੈ ਵੀ ਤੁਹਾਨੂੰ ਅਜ਼ਮਾਇਆ ਅਤੇ ਪਾਕ ਕੀਤਾ ਜਾਵੇਗਾ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਹੈ, ਪਰ ਇਹ ਕਦਮ ਬਹੁਤ ਆਸਾਨ ਹੈ। ਅਕਲ ਦੇ ਪਾਰੋਂ ਜਿਹੜਾ ਅਗਲਾ ਅਤੇ ਵੱਡਾ ਕਦਮ ਚੁੱਕਣ ਦੀ ਲੋੜ ਹੈ ਉਹ ਵਫ਼ਾਦਾਰੀ ਵਾਲੀ ਅਜ਼ਮਾਇਸ਼ ਹੈ, ਯਾਨੀ ਇਸਲਾਹ। ਇੱਥੇ ਤੀਕਰ ਸਾਨੂੰ ਹਾਲਾਤਾਂ ਦੇ ਦਬਾਓ ਵਿੱਚ ਰੱਖਿਆ ਜਾਂਦਾ ਹੈ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਹੈ ਅਤੇ ਜੋ ਕੁਝ ਹੋਇਆ ਹੁੰਦਾ ਹੈ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤੀਕਰ ਅਸੀਂ ਇਹ ਨਹੀਂ ਸਿੱਖਦੇ ਵੀ ਇਨਸਾਫ ਦੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਹੈ ਅਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਜਿਸ ਪੈਮਾਨੇ ਨਾਲ ਤੁਸੀਂ ਨਾਪਦੇ ਹੋ ਉਹਦੇ ਨਾਲ ਹੀ ਤੁਹਾਡੇ ਲਈ ਨਾਪਿਆ ਜਾਵੇਗਾ ਅਤੇ ਇਹ ਭਰ ਜਾਵੇਗਾ ਅਤੇ ਬਾਹਰ ਡੁੱਲੇਗਾ। ਦੁਆ ਨੂੰ ਪਾਪ ਨੂੰ ਖਤਮ ਕਰਨ ਲਈ ਇਤਰਾਫ ਦੇ ਤੌਰ 'ਤੇ ਨਹੀਂ ਵਰਤਿਆ ਜਾਣਾ ਚਾਹੀਦਾ। ਅਜਿਹੀ ਗਲਤੀ ਸੱਚੇ ਮਜ਼ਹਬ ਨੂੰ ਰੋਕੇਗੀ। ਪਾਪ ਸਿਰਫ ਉਦੋਂ ਮਾਫ਼ ਹੋਵੇਗਾ ਜਦੋਂ ਇਹਨੂੰ ਮਸੀਹ ਸੱਚਾਈ ਅਤੇ ਹਯਾਤੀ ਦੇ ਪਾਰੋਂ ਬਰਬਾਦ ਕੀਤਾ ਜਾਵੇਗਾ। ਜੇ ਦੁਆ ਇਸ ਯਕੀਨ ਨੂੰ ਤਾਕਤ ਬਖਸ਼ਦੀ ਏ ਵੀ ਪਾਪ ਮੁੱਕ ਗਿਆ ਏ ਅਤੇ ਇਹ ਵੀ ਇਨਸਾਨ ਸਿਰਫ ਦੁਆ ਕਰਨ ਨਾਲ ਚੰਗਾ ਬਣ ਗਿਆ ਏ ਅਤੇ ਦੁਆ ਇੱਕ ਬਰਿਆਈ ਏ, ਉਹ ਬੰਦਾ ਹੋਰ ਬੁਰਾ ਹੁੰਦਾ ਜਾਂਦਾ ਏ ਜਿਹੜਾ ਪਾਪ ਨੂੰ ਇਸ ਲਈ ਜਾਰੀ ਰੱਖਦਾ ਏ ਕਿਉਂ ਜੇ ਉਹ ਆਪਣੇ ਆਪ ਨੂੰ ਮਾਫ਼ ਕੀਤਾ ਗਿਆ ਖਿਆਲ ਕਰਦਾ ਰਹਿੰਦਾ ਏ। ਇੱਕ ਰਸੂਲ ਆਖਦਾ ਏ ਵੀ ਰੱਬ ਦਾ ਪੁੱਤਰ ਮਸੀਹ ਇਸ ਲਈ ਆਇਆ ਕਿ ਅਬਲੀਸ ਦੇ ਕੰਮਾਂ ਨੂੰ ਮਿਟਾਏ। ਸਾਨੂੰ ਸਾਡੇ ਇਲਾਹੀ ਨਮੂਨੇ ਦੀ ਪੈਰਵੀ ਕਰਨੀ ਚਾਹੀਦੀ ਏ ਅਤੇ ਬਦੀ ਦੇ ਸਾਰੇ ਕੰਮਾਂ ਬਸ਼ਮੂਲ ਗਲਤੀ ਅਤੇ ਬਿਮਾਰੀ ਨੂੰ ਨੇਸਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਏ। ਅਸੀਂ ਪਾਪ ਦੇ ਕਫਾਰੇ ਤੋਂ ਬਚ ਨਹੀਂ ਸਕਦੇ। ਕਲਾਮ ਆਖਦਾ ਏ ਵੀ ਜੇ ਅਸੀਂ ਮਸੀਹ ਦਾ ਇਨਕਾਰ ਕਰਦੇ ਹਾਂ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਅਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮੁਆਫ਼ੀ ਮੰਗ ਸਕਦੇ ਨੇ ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਰੱਬ ਉਸ ਹਿਕਮਤ ਤੋਂ ਵੱਖ ਨਹੀਂ ਜਿਹੜੀ ਉਹ ਅਤਾ ਕਰਦਾ ਏ। ਜਿਹੜੀਆਂ ਸਲਾਹੀਅਤਾਂ ਉਹ ਸਾਨੂੰ ਦਿੰਦਾ ਏ ਸਾਨੂੰ ਉਹਨਾਂ ਨੂੰ ਵਧਾਉਣਾ ਚਾਹੀਦਾ ਏ। ਸਾਡੇ ਗਲਤ ਕੰਮਾਂ ਜਾਂ ਅੱਧੇ ਕੰਮਾਂ ਲਈ ਮੁਆਫ਼ੀ ਪਾਉਣ ਵਾਸਤੇ ਉਹਨੂੰ ਪੁਕਾਰਨਾ ਇਸ ਬੇਕਾਰ ਮਫਰੂਜ਼ੇ ਵੱਲ ਇਸ਼ਾਰਾ ਕਰਦਾ ਏ ਵੀ ਅਸੀਂ ਮੁਆਫ਼ੀ ਮੰਗਣ ਤੋਂ ਇਲਾਵਾ ਕੁਝ ਨਹੀਂ ਕਰਨਾ ਅਤੇ ਇਹਦੇ ਬਾਅਦ ਅਸੀਂ ਇਸ ਜੁਰਮ ਨੂੰ ਦੁਹਰਾਉਣ ਲਈ ਆਜ਼ਾਦ ਹੋ ਜਾਵਾਂਗੇ। ਪਾਪ ਦੇ ਪਾਰੋਂ ਤਕਲੀਫਾਂ ਦਾ ਵਸੀਲਾ ਬਣਨਾ ਪਾਪ ਨੂੰ ਤਬਾਹ ਕਰਨ ਦੇ ਰਾਹੀਂ ਏ। ਪਾਪ ਵਿੱਚ ਮਿਲਣ ਵਾਲੀ ਹਰ ਫਰਜ਼ੀ ਤਸਕੀਨ ਇਹਦੀ ਸਾਵੀਂ ਪੀੜ ਤੋਂ ਬਹੁਤੀ ਅਰਾਸਤਾ ਹੋਵੇਗੀ ਜਦੋਂ ਤੀਕਰ ਪਈ ਮਾਦੀ ਹਯਾਤੀ ਅਤੇ ਪਾਪ ਉੱਤੇ ਯਕੀਨ ਨੂੰ ਤਬਾਹ ਨਹੀਂ ਕਰ ਦਿੱਤਾ ਜਾਂਦਾ। ਅਸਮਾਨ ਯਾਨੀ ਹਸਤੀ ਦੀ ਹਮਾਂਗੀ ਉੱਤੇ ਅਪੜਨ ਲਈ ਸਾਨੂੰ ਇਲਾਹੀ ਅਸੂਲ ਦੀ ਹਸਤੀ ਨੂੰ ਸਮਝਣਾ ਪਵੇਗਾ। ਹਸਤੀ ਦੀ ਸਾਇੰਸ ਫਹਿਮ ਦੀਆਂ ਗਲਤੀਆਂ ਤੋਂ ਪਰਦਾ ਚੁੱਕਦੀ ਏ ਅਤੇ ਰੂਹਾਨੀ ਅਦਰਾਕ ਸਾਇੰਸ ਦੀ ਮਦਦ ਨਾਲ ਸੱਚ ਤੀਕਰ ਅਪੜਦਾ ਏ। ਫਿਰ ਗਲਤੀ ਗਾਇਬ ਹੋ ਜਾਂਦੀ ਏ ਜਦ ਅਸੀਂ ਸਾਇੰਸੀ ਦੌਰ ਦੇ ਨੇੜੇ ਅਪੜਦੇ ਹਾਂ ਅਤੇ ਪਾਪ ਅਤੇ ਬਿਮਾਰੀ ਗੈਰ ਮੌਸਰ ਅਤੇ ਗੈਰ ਅਸਲੀ ਵਿਖਾਲੀ ਦੇਣਗੇ ਜਿਹਦੇ ਵਿੱਚ ਫਾਨੀ ਫਹਿਮ ਦਬਾ ਦਿੱਤਾ ਜਾਂਦਾ ਏ ਅਤੇ ਜੋ ਕੁਝ ਵੀ ਅਸਲੀ ਛਵੀ ਵਰਗਾ ਨਹੀਂ ਉਹ ਗਾਇਬ ਹੋ ਜਾਂਦਾ ਏ। ਤਮੀਜ਼ਦਾਰ ਬੰਦੇ ਨੂੰ ਇਹ ਡਰ ਬਿਲਕੁਲ ਨਹੀਂ ਹੁੰਦਾ ਵੀ ਉਹ ਕਤਲ ਕਰ ਦੇਵੇਗਾ ਅਤੇ ਉਹਨੂੰ ਬਿਮਾਰੀ ਦੇ ਬਾਰੇ ਵੀ ਇੰਨਾ ਹੀ ਬੇਖੌਫ ਹੋਣਾ ਚਾਹੀਦਾ ਏ। ਅਸੀਂ ਅਖੀਰੀ ਗਲਤੀ ਉੱਤੇ ਸੱਚਾਈ, ਮੌਤ ਉੱਤੇ ਹਯਾਤੀ ਅਤੇ ਬੁਰਿਆਈ ਉੱਤੇ ਚੰਗਿਆਈ ਦੀ ਬਰਤਰੀ ਦੇ ਹਰ ਪਾਸੇ ਵਿੱਚ ਆਪਣੇ ਆਪ ਨੂੰ ਫਾਇਦਾ ਦੇਣ ਲਈ ਉੱਠ ਕੇ ਖਲੋ ਸਕਦੇ ਹਾਂ ਅਤੇ ਹੋਵਾਂਗੇ ਵੀ ਅਤੇ ਇਹ ਤਰੱਕੀ ਉਸ ਵੇਲੇ ਤੀਕਰ ਜਾਰੀ ਰਹੇਗੀ ਜਦੋਂ ਤੀਕਰ ਅਸੀਂ ਮਸੀਹ ਦੇ ਖਿਆਲ ਦੀ ਕੁਲੀਅਤ ਤੀਕਰ ਨਹੀਂ ਅਪੜਦੇ ਅਤੇ ਫਿਰ ਹੋਰ ਇਹ ਡਰ ਨਹੀਂ ਰਹਿੰਦਾ ਵੀ ਅਸੀਂ ਬਿਮਾਰ ਹੋ ਜਾਵਾਂਗੇ ਜਾਂ ਮਰ ਜਾਵਾਂਗੇ। ਇੱਥੇ ਇਨਸਾਨੀ ਸਿਆਣ ਦੀ ਕਮਜ਼ੋਰੀ ਨੂੰ ਤਾਕਤ ਦਿੰਦਿਆਂ ਹੋਏ ਯਾਨੀ ਉਹ ਤਾਕਤ ਜਿਹੜੀ ਲਾਫਾਨੀ ਅਤੇ ਕਾਦਰ ਮੁਤਲਕ ਸਿਆਣ ਤੋਂ ਮਿਲਦੀ ਏ ਅਤੇ ਇਨਸਾਨੀਅਤ ਨੂੰ ਪਾਕ ਤਰੀਨ ਤਾਂਗਾਂ ਵਿੱਚ ਇੱਥੇ ਤੀਕਰ ਵੀ ਰੂਹਾਨੀ ਤਾਕਤ ਅਤੇ ਇਨਸਾਨ ਲਈ ਖੈਰ ਸਗਾਲੀ ਵਿੱਚ ਵੀ ਆਪਣੇ ਆਪ ਤੋਂ ਉੱਚਾ ਦਰਜਾ ਦਿੰਦਿਆਂ ਹੋਏ ਕ੍ਰਿਸਚਨ ਸਾਇੰਸ ਖੁਦ ਮੁਖਤਾਰ ਅਕਸੀਰ ਆਜ਼ਮ ਏ। ਜੇ ਤੁਸੀਂ ਜਾਣ ਬੁੱਝ ਕੇ ਗਲਤ ਕੰਮ ਕਰਨ ਉੱਤੇ ਯਕੀਨ ਰੱਖਦੇ ਹੋ ਅਤੇ ਇਹਦੀ ਮਸ਼ਕ ਕਰਦੇ ਹੋ ਅਤੇ ਤੁਸੀਂ ਇੱਕਦਮ ਆਪਣੀ ਰਾਹ ਬਦਲ ਸਕਦੇ ਅਤੇ ਨੇਕ ਕੰਮ ਕਰ ਸਕਦੇ ਹੋ। ਮਾਦਾ ਬਿਮਾਰੀ ਜਾਂ ਪਾਪ ਦੇ ਖਿਲਾਫ ਠੀਕ ਕੋਸ਼ਿਸ਼ਾਂ ਦੀ ਮੁਖਾਲਫਤ ਨਹੀਂ ਕਰ ਸਕਦਾ ਕਿਉਂਕਿ ਮਾਦਾ ਗੈਰ ਮੁਤਹਰਕ ਬੇਸਿਆਣ ਏ। ਇਹਦੇ ਇਲਾਵਾ ਜੇ ਤੁਸੀਂ ਆਪਣੇ ਆਪ ਨੂੰ ਬਿਮਾਰ ਮੰਨਦੇ ਹੋ ਅਤੇ ਤੁਸੀਂ ਆਪਣੇ ਇਸ ਗਲਤ ਅਕੀਦੇ ਉੱਤੇ ਅਮਲ ਨੂੰ ਬਦਲਣ ਵੱਲੋਂ ਕਿਸੇ ਵੀ ਰੁਕਾਵਟ ਦੇ ਬਗੈਰ ਬਦਲ ਸਕਦੇ ਹੋ। ਇਹ ਜਾਣਦਿਆਂ ਹੋਏ ਜਿਵੇਂ ਵੀ ਤੁਹਾਨੂੰ ਜਾਣਨਾ ਚਾਹੀਦਾ ਏ ਵੀ ਰੱਬ ਨੂੰ ਨਾਮ ਨਿਹਾਲ ਮਾਦੀ ਕਾਨੂੰਨ ਦੀ ਫਰਮਾ ਬਰਦਾਰੀ ਦੀ ਕਦੀ ਲੋੜ ਨਹੀਂ ਹੁੰਦੀ ਕਿਉਂ ਜੇ ਅਜਿਹਾ ਕਾਨੂੰਨ ਵਜੂਦ ਹੀ ਨਹੀਂ ਰੱਖਦਾ। ਪਾਪ, ਬਿਮਾਰੀ ਅਤੇ ਮੌਤ ਲਈ ਕਿਸੇ ਵੀ ਫਰਜ਼ੀ ਲੋੜ ਉੱਤੇ ਯਕੀਨ ਨਾ ਕਰੋ। ਇਲਾਹੀ ਮੰਗ ਚਾਹੀਦਾ ਏ ਵੀ ਤੁਸੀਂ ਕਾਮਲ ਬਣੋ, ਸਾਇੰਸੀ ਏ ਅਤੇ ਕਾਮਲੀਅਤ ਵੱਲ ਰੱਬ ਵਿਖਾਉਣ ਵਾਲੇ ਇਨਸਾਨ ਦੇ ਪੈਰਾਂ ਦੇ ਨਿਸ਼ਾਨ ਜ਼ਰੂਰੀ ਨੇ। ਜੇ ਤੁਸੀਂ ਇਹ ਸਮਝ ਜਾਓ ਵੀ ਇਹ ਫਾਨੀ ਵਜੂਦ ਆਪ ਇੱਕ ਫਰੇਬ ਏ ਅਤੇ ਉਹ ਸੁੱਚਾ ਨਹੀਂ ਏ ਅਤੇ ਤੁਸੀਂ ਸੂਰਤ ਹਾਲ ਉੱਤੇ ਕਾਬੂ ਪਾ ਲੈਂਦੇ ਹੋ ਫਾਨੀ ਸਿਆਣ ਲਗਾਤਾਰ ਫਾਨੀ ਜਿਸਮ ਦੀਆਂ ਗਲਤ ਸਲਾਹਾਂ ਦੇ ਨਤੀਜਿਆਂ ਨੂੰ ਜਨਮ ਦਿੰਦੀ ਹੈ ਅਤੇ ਉਦੋਂ ਤੀਕਰ ਜਾਰੀ ਰਹਿੰਦਾ ਹੈ ਜਦੋਂ ਤੀਕਰ ਸੱਚਾਈ ਫਾਨੀ ਗਲਤੀ ਨੂੰ ਇਹਦੀਆਂ ਫਰਜ਼ੀ ਤਾਕਤਾਂ ਤੋਂ ਬਰਤਰਫ ਨਹੀਂ ਕਰ ਦਿੰਦਾ, ਜਿਹੜਾ ਫਾਨੀ ਫਰੇਬ ਦੇ ਹੌਲੇ ਜਿਹੇ ਜਾਲੇ ਨੂੰ ਸਾਫ਼ ਕਰ ਦਿੰਦਾ ਹੈ। ਬਹੁਤ ਸਾਰੇ ਮਸੀਹਾਂ ਦੀ ਹਾਲਤ ਚੰਗਿਆਈ ਅਤੇ ਰੂਹਾਨੀ ਸਿਆਣ ਵਾਲੀ ਹੁੰਦੀ ਹੈ ਅਤੇ ਇਹ ਬਿਮਾਰਾਂ ਦੀ ਸ਼ਿਫਾ ਦਾ ਬਹੁਤ ਵਧੀਆ ਤਸਰਫ ਹੈ। ਵੇਲਾ ਅਪੜ ਗਿਆ ਹੈ ਜਦ ਫਾਨੀ ਸਿਆਣ ਆਪਣੀ ਜਿਸਮਾਨੀ ਬਨਾਵਟੀ ਅਤੇ ਮਾਦੀ ਨਿਯਮਾਂ ਨੂੰ ਛੱਡ ਦੇਵੇਗੀ, ਜਦ ਲਾਫਾਨੀ ਸਿਆਣ ਅਤੇ ਉਹਦੀਆਂ ਸ਼ਕਲਾਂ ਸਾਇੰਸ ਵਿੱਚ ਸਮਝੀਆਂ ਜਾਣਗੀਆਂ ਅਤੇ ਮਾਦੀ ਅਕੀਦੇ ਰੂਹਾਨੀ ਅਸਲੀਅਤਾਂ ਵਿੱਚ ਮੁਦਾਖਲਤ ਨਹੀਂ ਕਰਨਗੇ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਅਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤਾਂ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਅਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸਿਹਤ, ਪਾਕਿਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਅਤੇ ਇਹ ਪਾਪ, ਬਿਮਾਰੀ ਅਤੇ ਮੌਤ ਤਲਫ ਹੋਣ ਤੀਕਰ ਘੱਟ ਹੁੰਦੇ ਜਾਣਗੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾ ਰਿਹਾ ਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।